ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਜ ਜਨਾ ਸਿਉਂ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦਮਲ ਨ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾਰ ਹਾਉ ਮੋਨ ਭੈਉ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਵਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਨ ਕਾਮਨੀ ਹੈ ਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ ਅਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀ ਹੈ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹੋ ਹੋ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਐ ਇਹ ਜੁਗਤਾ ਜੋਗ ਸਿਧਾਸਨ ਚੁਰਾਸੀ ਹੀ ਇਹ ਪੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇਜ ਸੋਹਨੀ ਚੰਦਨ ਚੋਆ ਨਰਕ ਘੂਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨੇ ਹੁ ਮਨ ਰਾਤਾ ਰਹਾਉ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਭੈਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੁ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਗੁਰੂ ਦਰਬਾਰ ਵਿੱਚ ਨਿਤਨੇਮ ਦੀਆਂ ਪੰਜ ਬਾਣੀਆਂ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਮੇਤ ਛੱਕਿਆਂ ਸ਼ਬਦਾਂ ਦੇ ਗੁਰੂ ਸਵਾਰਿਆਂ ਦੀ ਰਸਭਿੰਨੀ ਰਸਨਾ ਤੋਂ ਸਤਸੰਗੀ ਜਨਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਵੇਲੇ ਜੋ ਹੁਕਮਨਾਮੇ ਦੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਆਓ ਸਰਧਾ ਭਾਵਨਾ ਨਾਲ ਸਤਿਗੁਰੂ ਜੀ ਦਾ ਪਾਵਨ ਪਿੱਤਰ ਬਚਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤ ਗੁਰ ਪ੍ਰਸਾਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗਣੀ ਵਿੱਚ ਸਾਧ ਸੰਗਤ ਕਿਰਪਾ ਕੀਤੀ ਹੈ। ਸੁਰਤਾਲ ਦੇ ਪਹਿਲੇ ਘਰ ਵਿੱਚ ਇਹ ਅਸ਼ਟਪਦੀ ਮਹਾਰਾਜ ਜੀ ਨੇ ਉਚਾਰੀ ਹੈ। ਪਹਿਲਾਂ ਮੰਗਲ ਕੀਤਾ ਸਿਰਲੇਖ ਤੋਂ ਬਾਅਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਦਵੈ ਸਰੂਪ ਪਰਮਾਤਮਾ ਸਰਬਦਾ ਜੋ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਜਿਹਨੂੰ ਕਹਿੰਦੇ ਨੇ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਤ੍ਰਈ ਕਾਲ ਅਬਾਧ ਸਰੂਪ ਹੈ, ਜਿਹੜਾ ਸਦਾ ਰਹਿਣ ਵਾਲਾ, ਜਿਸ ਕਰਕੇ ਸਾਰੇ ਸੰਸਾਰ ਨੂੰ ਆਪਾਂ ਜਾਣਦੇ ਹਾਂ, ਸੰਸਾਰ ਦੁਆਰਾ ਜਿਹੜਾ ਨਹੀਂ ਜਾਣਿਆ ਜਾਂਦਾ, ਜਿਹੜਾ ਨਿਰਭਉ ਹੈ, ਨਿਰਵੈਰ ਹੈ, ਸੁਤੇ ਪ੍ਰਕਾਸ਼ ਹੈ, ਐਸਾ ਅਕਾਲ ਪੁਰਖ ਵਾਹਿਗੁਰੂ ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ।
ਇਹ ਸਾਰੇ ਸਾਧਨ ਸਾਧ ਸੰਗਤ ਪੰਜਵੇਂ ਪਾਤਸ਼ਾਹ ਜੀ ਉਹ ਦੱਸਣਗੇ ਜਿਹੜੇ ਪਹਿਲਾਂ ਪ੍ਰਚਲਿਤ ਸਨ, ਕਿਉਂਕਿ ਕਈ ਵਾਰੀ ਸੰਸਾਰ ਤੇ ਨਾਮ ਪ੍ਰਚਲਿਤ ਹੁੰਦਾ ਤੇ ਕਈ ਵਾਰੀ ਦੂਸਰੇ ਸਾਧਨ ਨਾਮ ਨੂੰ ਛੱਡ ਕੇ ਪ੍ਰਚਲਿਤ ਹੋ ਜਾਂਦੇ ਰੱਬ ਨੂੰ ਪ੍ਰਾਪਤ ਕਰਨ ਦੇ। ਕਈ ਲੋਕ ਨਾਮ ਨਹੀਂ ਜਪਦੇ ਸਾਧ ਸੰਗਤ ਪਰ ਬਾਕੀ ਸਾਰੇ ਹੀ ਸਾਧਨ ਕਰਦੇ ਆ। ਕਈ ਕੋਈ ਸਾਧਨ ਨਹੀਂ ਕਰਦੇ ਸਿਰਫ ਨਾਮ ਜਪਦੇ ਆ, ਕਈ ਨਾਮ ਵੀ ਜਪਦੇ ਆ ਤੇ ਬਾਕੀ ਸਾਧਨ ਵੀ ਕਰੀ ਜਾਂਦੇ ਜਿਵੇਂ ਦਾਨ ਪੁੰਨ ਵੀ, ਤੀਰਥਾਂ ਤੇ ਵੀ ਜਾਣਾ, ਹੋਰ ਜਿਹੜੀ ਸਾਧ ਸੰਗਤ ਨੌ ਪ੍ਰਕਾਰ ਦੀ ਭਗਤੀ ਉਹ ਵੀ ਕਰਨੀ। ਜੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਸਾਧ ਸੰਗਤ ਬਾਕੀ ਸਾਧਨ ਸਾਰੇ ਕਰੀਏ ਫਿਰ ਉਹ ਕਦੀ ਸਫਲੇ ਨਹੀਂ ਹੁੰਦੇ, ਕਿਉਂਕਿ ਮਹਾਨਤਾ ਅਸਲ ਵਿੱਚ ਪਰਮੇਸ਼ਰ ਦੇ ਨਾਮ ਦੀ ਆ, ਵਿਸ਼ੇਸ਼ ਕਰਕੇ ਇਸ ਯੁੱਗ ਵਿੱਚ। ਇਸ ਅਸ਼ਟਪਦੀ ਵਿੱਚ ਪੰਜਵੇਂ ਪਾਤਸ਼ਾਹ ਜੀ ਸਾਰਾ ਹੀ ਉਹਨਾਂ ਸਾਧਨਾਂ ਦਾ ਸਾਧ ਸੰਗਤ ਜ਼ਿਕਰ ਕਰਨਗੇ ਜਿਹੜੇ ਸਾਧਨ ਪਹਿਲਾਂ ਪ੍ਰਚਲਿਤ ਸਨ। ਉਹਨਾਂ ਸਾਧਨਾਂ ਦਾ ਖੰਡਨ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਨਾਮ ਦੀ ਮਹਾਨਤਾ ਸਾਧ ਸੰਗਤ ਇਸ ਸ਼ਬਦ ਵਿੱਚ ਦੱਸੀ ਹੈ। ਜਿਵੇਂ ਭਗਤਾਂ ਦੀ ਰਸਨਾ ਤੋਂ ਉਚਾਰਿਆ ਹੋਇਆ ਇੱਕ ਗੁਰੂ ਕੀ ਬਾਣੀ ਦਾ ਸ਼ਬਦ ਹੈ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਇਹ ਵੀ ਸਾਰੇ ਸਾਧਨ ਸਾਧ ਸੰਗਤ ਇਹੋ ਜਿਹੀ ਹੈ। ਕੋਈ ਬਨਾਰਸ ਚਲਿਆ ਜਾਵੇ ਉੱਥੇ ਪੁੱਠਾ ਲਟਕ ਕੇ ਤਪੱਸਿਆ ਕਰੇ, ਕੋਈ ਸਾਧ ਸੰਗਤ ਉੱਥੇ ਹਵਨ ਬਣਾ ਲਵੇ, ਅੱਗ ਦੇ ਹਵਨ ਵਿੱਚ ਆਪਣਾ ਸਰੀਰ ਜਿਹੜਾ ਛਾਲ ਮਾਰ ਕੇ ਉਹਦੀ ਆਹੂਤੀ ਦੇ ਦੇਵੇ, ਕੋਈ ਸੋਨੇ ਦਾ ਦਾਨ ਕਰੀ ਜਾਵੇ। ਭਗਤ ਜੀ ਕਹਿੰਦੇ ਨੇ ਭਈ ਪਰਮਾਤਮਾ ਦੇ ਨਾਮ ਦੀ ਬਰਾਬਰਤਾ ਕਦੇ ਨਹੀਂ ਹੁੰਦੀ ਇਹਨਾਂ ਕੰਮਾਂ ਨਾਲ। ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕੇਦਾਰ ਨਹਾਈਐ, ਗੋਮਤੀ ਸਹਿਸ ਗਊ ਦਾਨ ਕੀਜੈ। ਕੋਈ ਗੰਗਾ ਚਲਿਆ ਜਾਵੇ, ਗੋਦਾਵਰੀ ਚਲਿਆ ਜਾਵੇ, ਕੋਈ ਕੁੰਭ ਦੇ ਮੇਲੇ ਤੇ ਇਸ਼ਨਾਨ ਕਰ ਆਵੇ, ਕੋਈ ਗੋਮਤੀ ਨਦੀ ਦੇ ਕਿਨਾਰੇ ਤੇ ਜਾ ਕੇ ਗਊਆਂ ਦਾਨ ਕਰੇ, ਭਾਵੇਂ ਕੋਟ ਜੋ ਤੀਰਥ ਕਰੇ, ਤਨ ਜੋ ਹਵਾਲੇ ਗਾਰੇ, ਰਾਮ ਨਾਮ ਸਰ ਤਉ ਨਾ ਪੂਜੈ। ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰੇ, ਹਿਮਾਲਾ ਪਰਬਤ ਦੀ ਚੋਟੀ ਉੱਤੇ ਵੀ ਜਾ ਕੇ ਬੈਠਾ ਰਹੇ, ਭਾਵੇਂ ਜਿੱਥੇ ਕਹਿੰਦੇ ਨੇ ਸ਼ਿਵਜੀ ਤਪੱਸਿਆ ਕਰਦੇ ਆ, ਪਰਮਾਤਮਾ ਦੇ ਨਾਮ ਦੀ ਬਰਾਬਰਤਾ ਸਾਧ ਸੰਗਤ ਤਾਂ ਨਹੀਂ ਹੋ ਸਕਦੀ। ਆਸਦਾਨ, ਗਜਦਾਨ, ਸਹਿਜਾ ਨਾਰੀ ਭੂਮਦਾਨ, ਕਹਿੰਦੇ ਕੋਈ ਹਾਥੀ ਦਾਨ ਕਰੀ ਜਾਵੇ, ਘੋੜੇ ਦਾਨ ਕਰੀ ਜਾਵੇ, ਕੋਈ ਆਪਣੀ ਭੂਮੀ ਦਾਨ ਕਰ ਦੇਵੇ, ਆਪਣਾ ਪਰਿਵਾਰ ਦਾਨ ਕਰ ਦੇਵੇ, ਐਸੋ ਦਾਨ ਨਿਤ ਨਿਤ ਹੈ ਕੀਜੈ। ਇਹੋ ਜਿਹਾ ਦਾਨ ਰੋਜ਼ ਕਰੀ ਚੱਲੇ ਭਾਵਾਂ ਸਾਰੀ ਉਮਰ। ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਕਹਿੰਦੇ ਨੇ ਭਾਈ ਫਿਰ ਵੀ ਪਰਮਾਤਮਾ ਦੇ ਨਾਮ ਦੀ ਬਰਾਬਰਤਾ ਇਹਨਾਂ ਸਾਰੇ ਸਾਧਨਾਂ ਕੋਲ ਨਹੀਂ ਹੋ ਸਕਦੀ। ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਇਹ ਸ਼ਬਦ ਦ੍ਰਿੜ ਕਰਵਾਇਆ। ਉਹ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ। ਜਿਹੜਾ ਵਿਆਕਰਨਾਂ ਦਾ, ਕਵੀਸ਼ਰੀਆਂ ਦਾ ਸਾਧ ਸੰਗਤ ਪੜ੍ਹਨਾ, ਬਹੁਤ ਜ਼ਿਆਦਾ ਕੋਈ ਆਖੇ ਮੈਂ ਵਿਆਕਰਨ ਪੜ੍ਹ ਗਿਆ, ਮੈਨੂੰ ਹੁਣ ਬੜਾ ਭਾਸ਼ਾਵਾਂ ਦਾ ਗਿਆਨ ਹੋ ਗਿਆ, ਮਹਾਰਾਜ ਕਹਿੰਦੇ ਨੇ ਭਾਸ਼ਾ ਗਿਆਨ ਜਿੰਨਾ ਮਰਜ਼ੀ ਹੋ ਜਾਵੇ ਉਹਦੇ ਨਾਲ ਕਿਸੇ ਨੂੰ ਬ੍ਰਹਮ ਗਿਆਨ ਨਹੀਂ ਹੋ ਜਾਂਦਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਕੋਈ ਵੇਦਾਂ ਦੇ ਪਾਠ ਸਾਧ ਸੰਗਤ ਕਰੀ ਜਾਵੇ, ਵੇਦਾਂ ਦੇ ਪਾਠਾਂ ਦੀ ਵਿਚਾਰ ਵੀ ਕਰ ਲਵੇ, ਪਰ ਜਿਹੜੇ ਵੇਦ ਦਾ ਸਾਧ ਸੰਗਤ ਸੰਦੇਸ਼ਾ, ਜਿਹੜਾ ਸਿਧਾਂਤ, ਜਿਹੜਾ ਤੱਤ ਵੇਦ ਦਾ, ਉਹਨੂੰ ਪੜੇ, ਉਹਨੂੰ ਵਿਚਾਰੇ ਹੀ ਨਾ, ਆਪਣੇ ਮਨ ਚ ਰੱਖੇ ਹੀ ਨਾ, ਟਿਕਾਵੇ ਹੀ ਨਾ, ਫਿਰ ਵੀ ਪਾਰ ਉਤਾਰਾ ਨਹੀਂ। ਨਿਵਲ ਭੁਆੰਗਮ ਸਾਧੇ, ਨਿਵਲੀਕਰਮ ਹੁੰਦਾ ਸਾਧ ਸੰਗਤ ਨਰਣੇ ਕਾਲ, ਜੇ ਸਵੇਰੇ ਕੁਝ ਖਾਣ ਤੋਂ ਬਿਨਾਂ ਉੱਠ ਕੇ ਗੋਡਿਆਂ ਤੇ ਆਪਣੇ ਹੱਥ ਰੱਖ ਕੇ ਆਪਣੇ ਢਿੱਡ ਦੀਆਂ ਆਂਦਰਾਂ ਨੂੰ ਸਾਧ ਸੰਗਤ ਘੁਮਾਉਣਾ, ਉਹਨੂੰ ਕਹਿੰਦੇ ਨਿਵਲੀਕਰਮ। ਉਵੇਂ ਚੰਗਾ ਹੁੰਦਾ ਪਰ ਸਾਰੇ ਨਹੀਂ ਕਰ ਸਕਦੇ। ਕਹਿੰਦੇ ਨੇ ਇਹ ਕਰ ਲਿਆ ਜਾਵੇ। ਭੁਜੰਗਮ ਕਹਿੰਦੇ ਨੇ ਇੱਕ ਭੁਜੰਗਮਾ ਨਾੜੀ ਹੈ, ਰੀੜ੍ਹ ਦੀ ਹੱਡੀ ਦੇ ਨਾਲ ਨਾਲ ਸਾਧ ਸੰਗਤ ਵਾਲ ਵਰਗੀ ਬਰੀਕ ਇਹ ਦਸਮ ਦੁਆਰ ਤੱਕ ਜਾਂਦੀ ਹੈ। ਯੋਗੀ ਲੋਕ ਆਪਣੇ ਸਵਾਸਾਂ ਦੀ ਗਰਮੀ ਨਾਲ ਸਾਧ ਸੰਗਤ ਇਸ ਨਾੜੀ ਥਾਣੀ ਸੁਮਾਸ ਦੀਆਂ ਬੋਟੀਆਂ ਪਰੇ ਕਰਕੇ ਦਸਵੇਂ ਦੁਆਰ ਤੱਕ ਕਈ ਵਾਰੀ ਪਹੁੰਚ ਜਾਂਦੇ ਆ। ਮਹਾਰਾਜ ਕਹਿੰਦੇ ਭਾਵੇਂ ਏਦਾਂ ਵੀ ਕਰ ਲਵੇ, ਨਿਵਲ ਭੁੰਗਮ ਸਾਧੇ, ਕੋਈ ਭਾਵੇਂ ਸਾਧ ਸੰਗਤ ਵਿਆਕਰਨਾਂ ਦਾ ਪਾਠ ਕਰ ਲਏ, ਵਿਆਕਰਨਾਂ ਦੇ ਸਾਰੇ ਜਿਹੜੇ ਅੰਗ ਨੇ ਉਹ ਪੜ੍ਹ ਲਏ, ਕੋਈ ਵੇਦਾਂ ਦੀ ਵੀ ਚੰਗੀ ਤਰ੍ਹਾਂ ਵਿਚਾਰ ਕਰ ਲਏ, ਕੋਈ ਨਿਵਲੀਕਰਮ ਵੀ ਕਰ ਲਏ, ਕੋਈ ਭੁਜੰਗਮਾ ਨਾੜੀ ਦੁਆਰੇ ਸਾਧ ਸੰਗਤ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਵਿੱਚ ਵੀ ਭਾਵੇਂ ਕਿਉਂ ਨਾ ਚਾੜ ਲਵੇ ਜੀ।
ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦ ਅਹੰ ਬਦ ਬਾਧੇ।
ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਮਿਲਣਾ ਤਾਂ ਬੜੀ ਦੂਰ ਦੀ ਗੱਲ, ਗੁਰਮੁਖੋ ਇਹ ਸਾਰੇ ਸਾਧਨ ਕੀਤਿਆਂ ਤੇ ਬੰਦਾ ਪੰਜਾਂ ਵਿਕਾਰਾਂ ਤੋਂ ਨਹੀਂ ਬਚ ਸਕਦਾ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਇਹ ਸਾਰੇ ਸਾਧਨ ਕੀਤਿਆਂ ਪੰਜਾਂ ਤੋਂ ਵੀ ਛੁਟਕਾਰਾ ਨਹੀਂ ਹੁੰਦਾ। ਰੱਬ ਦੀ ਪ੍ਰਾਪਤੀ ਤਾਂ ਬਹੁਤ ਦੂਰ ਦੀ ਗੱਲ ਹੈ। ਅਧਿਕ ਅਹੰ ਬੁੱਧ ਵਾਧੇ, ਸਗੋਂ ਕਹਿੰਦੇ ਹੰਕਾਰ ਵਿੱਚ ਬੰਦਾ ਵੱਧ ਜਾਂਦਾ, ਭਈ ਮੈਂ ਇੰਨਾ ਕੁਝ ਕਰਦਾ, ਮੈਨੂੰ ਇੰਨੀ ਵਿਆਕਰਨ ਆਉਂਦੀ ਹੈ। ਜਿਵੇਂ ਵਿਆਕਰਨ ਦਾ ਹੀ ਸਾਧ ਸੰਗਤ ਕਈਆਂ ਨੇ ਨਵਾਂ ਸਿਆਪਾ ਖੜਾ ਕਰ ਦਿੱਤਾ, ਭਈ ਵਿਆਕਰਨ ਅਨੁਸਾਰ ਬਾਣੀ ਦਾ ਸ਼ੋਧਨ ਉਚਾਰਨ ਜਿਹੜਾ ਸੀ ਸਾਧ ਸੰਗਤ, ਝੂਠ ਸੱਚ ਹੋ ਗਿਆ ਤੇ ਸੱਚ ਝੂਠ ਬਣ ਗਿਆ। ਜਿਵੇਂ ਵਿਆਕਰਨ ਵਾਲੇ ਕਹਿੰਦੇ ਨੇ ਜੇ ਦਾ ਦੇ ਦੀ ਕਿਤੇ ਆ ਜਾਵੇ ਨਾ ਪੰਜਾਬੀ ਵਿੱਚ, ਤੇ ਉੱਥੇ ਪਿਛਲੇ ਅੱਖਰ ਦਾ ਔਂਕੜ ਉੱਡ ਜਾਂਦਾ, ਵਿਆਕਰਨ ਇੱਦਾਂ ਕਹਿੰਦੀ ਹੈ। ਪਰ ਇੱਕ ਪ੍ਰੋਫੈਸਰ ਹਰਕੀਰਤ ਸਿੰਘ ਸਾਧ ਸੰਗਤ ਪਟਿਆਲੇ ਯੂਨੀਵਰਸਿਟੀ ਵਿੱਚ ਇਸ ਵੇਲੇ ਭਾਸ਼ਾ ਵਿਗਿਆਨੀ ਨੇ, ਉਹਨਾਂ ਨੇ ਇੱਕ ਬੁੱਕ ਲਿਖੀ ਵਿਆਕਰਨ ਉੱਤੇ ਬਹੁਤ ਸੋਹਣੀ। ਉਹ ਕਹਿੰਦੇ ਗੁਰਮੁਖੋ ਗੁਰਬਾਣੀ ਉੱਤੇ ਕੋਈ ਵਿਆਕਰਨ ਨਹੀਂ ਲਾਗੂ ਹੁੰਦੀ, ਕਿਉਂਕਿ ਗੁਰਬਾਣੀ ਇੱਕ ਭਾਸ਼ਾ ਹੀ ਨਹੀਂ ਹੈ। ਗੁਰਬਾਣੀ ਦੀ ਵਿਆਕਰਨ ਉਹ ਬੰਦਾ ਤਿਆਰ ਕਰ ਸਕਦਾ ਜਿਹੜਾ ਇੰਨੀਆਂ ਭਾਸ਼ਾ ਦਾ ਗਿਆਤਾ ਹੋਵੇ ਜਿੰਨੀਆਂ ਭਾਸ਼ਾ ਵਿੱਚ ਗੁਰੂ ਕੀ ਬਾਣੀ ਉਚਾਰੀ ਹੈ। ਇਹ ਸਾਧ ਸੰਗਤ ਇਕੱਲੀ ਗੁਰਮੁਖੀ ਨਹੀਂ, ਜਿਹੜੀ ਗੁਰਮੁਖੀ ਆ ਉਹ ਵੀ ਇੱਕ ਇਲਾਕੇ ਦੀ ਨਹੀਂ, ਕਿਤੇ ਪੰਜੇ ਲਹਿੰਦੇ ਪੰਜਾਬ ਦੀ ਆ। ਖੰਭ ਵਕਾਂਦੜੇ ਜੇਲ ਹਾਂ ਕਿ ਨਾ ਸਾਵੀਂ ਤੋਲ, ਹੈ ਵੀ ਪੰਜਾਬੀ ਪਰ ਕਿਸੇ ਹੋਰ ਇਲਾਕੇ ਦੀ, ਇਹਦੀ ਵਿਆਕਰਨ ਵੱਖਰੀ ਹੈ। ਬ੍ਰਿਜ ਭਾਸ਼ਾ ਫਾਰਸੀ ਜਾਗਰ ਜਕ ਅਰਜ ਗੋਹਤਮ ਪੇਸਤੋ ਦਰ ਗੋਸ ਕੁਨ ਕਰਤਾਰ, ਪੰਜਾਬੀ ਵਾਲੀ ਜਿਹੜੀ ਵਿਆਕਰਨ ਸਾਧ ਸੰਗਤ ਫਾਰਸੀ ਤੇ ਅਰਬੀ ਤੇ ਕਦੀ ਵੀ ਨਹੀਂ ਲੱਗਦੀ, ਬ੍ਰਿਜ ਭਾਸ਼ਾ ਤੇ ਉਹ ਕਦੀ ਨਹੀਂ ਲੱਗਣੀ। ਉਹਨੇ ਹਰਕੀਰਤ ਸਿੰਘ ਨੇ ਲਿਖਿਆ, ਉਹ ਕਹਿੰਦਾ ਕੋਈ ਬੰਦਾ ਇੱਕ ਭਾਸ਼ਾ ਦਾ ਜਿਹੜਾ ਗਿਆਤਾ ਨਾ ਭਾਵੇਂ ਕਿੰਨਾ ਪੜਿਆ, ਉਹ ਗੁਰਬਾਣੀ ਦੀ ਵਿਆਕਰਨ ਤਿਆਰ ਨਹੀਂ ਕਰ ਸਕਦਾ। ਗੁਰਬਾਣੀ ਦੀ ਵਿਆਕਰਨ ਉਹ ਤਿਆਰ ਕਰੇਗਾ ਜਿਹੜਾ ਉਨੀਆਂ ਭਾਸ਼ਾ ਨੂੰ ਜਾਣੇ ਜਿੰਨੀਆਂ ਭਾਸ਼ਾ ਵਿੱਚ ਗੁਰੂ ਕੀ ਬਾਣੀ ਉਚਾਰੀ ਆ। ਫਿਰ ਕਿਤੇ ਜਾ ਕੇ ਦੱਸ ਸਕਦਾ ਵੀ ਵਿਆਕਰਨ ਅਨੁਸਾਰ ਗੁਰਬਾਣੀ ਦਾ ਉਚਾਰਨ ਕਿਵੇਂ ਕਰਨਾ। ਅਥਵਾ ਜਿਹੜੇ ਉਲਥਾ ਕਰਨ ਵਾਲੇ ਸਾਧ ਸੰਗਤ ਵਿਦਵਾਨ ਨੇ, ਉਹ ਕਹਿੰਦੇ ਨੇ ਅਸਲ ਵਿੱਚ ਇੱਕ ਸੌਖਾ ਤਰੀਕਾ ਹੁੰਦਾ ਸ਼ੁੱਧ ਉਚਾਰਨ ਦਾ, ਵਿਆਕਰਨ ਵਾਲੇ ਵਲੇਵੇਂ ਚੋਂ ਨਿਕਲ ਕੇ ਬੰਦਾ ਵਿਚਾਰ ਕਰੇ ਤੇ ਉਹ ਕਹਿੰਦੇ ਨੇ ਜੇ ਇਸ ਭਾਸ਼ਾ ਨੂੰ ਉਲਟਾ ਕੇ ਦੂਸਰੀ ਭਾਸ਼ਾ ਚ ਉਹਦਾ ਉਲਟਾ ਉਲਥਾ ਕਰੀਏ ਤੇ ਉਸੇ ਨੂੰ ਫਿਰ ਉਲਟਾ ਕੇ ਉਹ ਹੀ ਫਿਰ ਲਿਖ ਦਈਏ ਤੇ ਕੋਈ ਲਗਾ ਮਾਤਰਾ ਵੱਧ ਘੱਟ ਨਾ ਕਰਨੀ ਪਏ, ਉਹ ਸਾਧ ਸੰਗਤ ਅਸਲ ਵਿੱਚ ਸ਼ੁੱਧ ਉਚਾਰਨ ਹੈ, ਅਸਲ ਵਿੱਚ ਸ਼ੁੱਧ ਉਚਾਰਨ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਸੰਸਕ੍ਰਿਤ ਸਾਧ ਸੰਗਤ ਉਚਾਰੀ, ਇਹ ਸਹਿਸਕ੍ਰਿਤੀ ਹੈ, ਪ੍ਰਕਿਰਤਕ ਭਾਸ਼ਾ ਇਹਨੂੰ ਆਖ ਦਿੰਦੇ ਹੈ, ਦੇਸ ਭਾਸ਼ਾ। ਸੰਸਕ੍ਰਿਤ ਤੋਂ ਸਾਧ ਸੰਗਤ ਥੋੜੀ ਜਿਹੀ ਸੌਖੀ ਕਰਕੇ ਮਹਾਰਾਜ ਨੇ ਉਚਾਰੀ, ਪਰ ਇਸੇ ਹੀ ਲਫ਼ਜ਼ਾਂ ਨੂੰ ਜਿਹੜੇ ਪੰਜਵੇਂ ਪਾਤਸ਼ਾਹ ਜੀ ਨੇ ਉਚਾਰੇ, ਇਹਨਾਂ ਨੂੰ ਜੇ ਸੰਸਕ੍ਰਿਤ ਵਿੱਚ ਇਹਨਾਂ ਦਾ ਉਲਥਾ ਕਰਾਂਗੇ ਤੇ ਕੋਈ ਲਾਗ ਮਾਤਰ ਤੇ ਉਚਾਰਨਾ ਆਪਾਂ ਨੂੰ ਸਾਧ ਸੰਗਤ ਬਦਲਣਾ ਨਾ ਪਵੇਗਾ। ਇਸੇ ਕਰਕੇ ਇਹਨੂੰ ਸਾਰਿਆਂ ਤੋਂ ਸ਼੍ਰੋਮਣੀ ਮੰਨਿਆ ਗਿਆ। ਸੋ ਕਹਿੰਦੇ ਨੇ ਉਹ ਵਿਆਕਰਨਾਂ ਦਾ ਜਾਣ ਲੈਣਾ, ਬਹੁਤ ਹੀ ਜ਼ਿਆਦਾ ਵਿਆਕਰਨ ਪੜ੍ਹ ਲੈਣੀ ਤੇ ਮੁੜ ਕੇ ਗੁਰੂ ਨਾਲੋਂ ਵੀ ਆਪਣੇ ਆਪ ਨੂੰ ਵੱਡੇ ਤੇ ਸਿਆਣੇ ਸਮਝਣ ਲੱਗ ਪੈਣਾ, ਵੇਦਾਂ ਦੀਆਂ ਵਿਚਾਰਾਂ ਕਰ ਲੈਣੀਆਂ, ਨਿਵਲੀ ਕਰਮ ਕਰ ਲੈਣੇ, ਭੁਜੰਗਮਾ ਨਾੜੀ ਦੁਆਰੇ ਸਵਾਸਾਂ ਦਾ ਅਭਿਆਸ ਵੀ ਪਕਾ ਲੈਣਾ। ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰਮਾਤਮਾ ਨਹੀਂ ਮਿਲਦਾ, ਕਿਸੇ ਨੂੰ ਬ੍ਰਹਮ ਗਿਆਨ ਨਹੀਂ ਆ ਜਾਂਦਾ, ਸਗੋਂ ਬੰਦਾ ਹੰਕਾਰ ਕਰਨ ਲੱਗ ਪੈਂਦਾ ਹੈ ਜੀ।
ਪਿਆਰੇ ਨਿਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਕਹਿੰਦੇ ਨੇ ਇਹਨਾਂ ਦੇ ਨਾਲ ਤਾਂ ਪੰਜਾਂ ਵਿਕਾਰਾਂ ਤੋਂ ਵੀ ਬੰਦੇ ਦਾ ਛੁਟਕਾਰਾ ਨਹੀਂ ਹੁੰਦਾ, ਫਿਰ ਮਹਾਰਾਜ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਹੋਵੇ? ਉਹ ਕਹਿੰਦੇ ਪਿਆਰੇ ਇਨ ਵਿਧ ਮਿਲ ਨਾ ਜਾਈ। ਇਹ ਜਿਹੜੀਆਂ ਵਿਧੀਆਂ ਨਾ, ਨਿਵਲੀ ਕਰਮ ਕਰਨੇ, ਵਿਆਕਰਨਾ ਪੜ੍ਹ ਲੈਣੀਆਂ, ਕਹਿੰਦੇ ਇਸ ਤਰੀਕੇ ਨਾਲ ਪ੍ਰਮਾਤਮਾ ਨੂੰ ਕਦੇ ਨਹੀਂ ਮਿਲਿਆ ਜਾਂਦਾ। ਮੈਂ ਕੀਏ ਕਰਮ ਅਨੇਕਾਂ, ਮਹਾਰਾਜ ਕਹਿੰਦੇ ਅਨੇਕਾਂ ਕਰਮ ਕਰਨ ਵਾਲਿਆਂ ਨਾਲ ਸਾਡੀ ਗੱਲ ਹੋਈ ਹੈ, ਅਨੇਕਾਂ ਕਰਮ ਅਸੀਂ ਕਰਦੇ ਲੋਕਾਂ ਨੂੰ ਵੇਖਿਆ, ਅਨੇਕਾਂ ਕਰਮ ਕਰਕੇ ਵੇਖੇ ਹੈ, ਇਹਨਾਂ ਤਰੀਕਿਆਂ ਨਾਲ ਪ੍ਰਮਾਤਮਾ ਕਦੇ ਨਹੀਂ ਮਿਲਦਾ ਹੈ।
ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ।
ਫਿਰ ਮਹਾਰਾਜ ਕਿਵੇਂ ਪਰਮਾਤਮਾ ਮਿਲਦਾ? ਉਹਦੀ ਬਖਸ਼ਿਸ਼, ਉਹਦੀ ਕਿਰਪਾ ਲੈਣੀ ਹੋਵੇ ਤੇ ਫਿਰ ਕੀ ਕਰਨਾ ਪਵੇਗਾ? ਹਜ਼ੂਰ ਕਹਿੰਦੇ ਕੋਈ ਵਿਆਕਰਨਾ ਪੜ੍ਹਨ ਦੀ ਲੋੜ ਨਹੀਂ ਰੱਬ ਨੂੰ ਪ੍ਰਾਪਤ ਕਰਨ ਵਾਸਤੇ। ਹਾਰ ਪਰਿਓ ਸਵਾਮੀ ਕੈ ਦੁਆਰੈ, ਕਹਿੰਦੇ ਬਸ ਆਪਣਾ ਬਲ ਹਾਰ ਕੇ ਪਰਮੇਸ਼ਰ ਦੇ ਦੁਆਰੇ ਤੇ ਆ, ਮਹਾਰਾਜ ਦੇ ਦਰਵਾਜ਼ੇ ਤੇ ਪਏ, ਭਈ ਤੁਹਾਡੇ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ, ਆਪਣੀਆਂ ਸਿਆਣਪਾਂ ਚਤਰਾਈਆਂ ਸਭ ਜੋੜਿਆਂ ਲਾਗੇ ਰੱਖ ਕੇ ਆ। ਹਾਰ, ਹਾਰਨ ਦਾ ਅਰਥ ਹੈ ਸਾਧ ਸੰਗਤ ਦੂਸਰੇ ਨੂੰ ਕਹਿਣਾ ਵੀ ਤੂੰ ਜਿੱਤ ਗਿਆ, ਮੇਰੇ ਚ ਕੋਈ ਬਲ ਨਹੀਂ। ਆਪਣੇ ਸਾਰੇ ਬਲ ਹਾਰ ਕੇ ਗੁਰੂ ਦੇ ਦਰ ਤੇ ਆਉਣਾ, ਆਪਣੀਆਂ ਸਭ ਸਿਆਣਪਾਂ ਤੇ ਚਤਰਾਈਆਂ ਛੱਡ ਕੇ, ਹਾਰਦੇ ਨਹੀਂ ਨਾ ਆਪਾਂ ਛੇਤੀ ਕੀਤੇ ਆ, ਹਾਰ ਮੰਨ ਕੇ ਕੋਈ ਰਾਜੀ ਨਹੀਂ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਗੁਰੂ ਦੇ ਅੱਗੇ ਹਾਰ ਕੇ ਆ, ਮਹਾਰਾਜ ਤੁਸੀਂ ਵੱਡੇ ਜੇ, ਤੁਹਾਨੂੰ ਕੋਈ ਨਹੀਂ ਜਿੱਤ ਸਕਦਾ, ਕਿੰਨੀਆਂ ਵਿਆਕਰਨਾਂ ਭਾਵੇਂ ਪੜ੍ਹ ਲਵੇ। ਹਾਰ ਪਰਿਓ ਸਵਾਮੀ ਕਾ ਦੁਆਰਾ, ਫਿਰ ਕਹਿੰਦੇ ਆਣ ਕੇ ਇੱਥੇ ਇੱਕ ਬੇਨਤੀ ਕਰੇ, ਕਿਹੜੀ? ਦੀਜੈ ਬੁੱਧ ਵਿਵੇਕਾ, ਮਹਾਰਾਜ ਚੰਗੀ ਮਤ ਮੈਨੂੰ ਬਖਸ਼ ਦਿਓ ਕਿਰਪਾ ਕਰਕੇ, ਸਾ ਮਤ ਦੀਜੈ ਜਿੱਤ ਤੁਦ ਧਿਆਈ, ਮਹਾਰਾਜ ਇਹੋ ਜਿਹੀ ਮਤ ਦਿਓ ਜਿਸ ਕਰਕੇ ਮੈਂ ਤੁਹਾਨੂੰ ਧਿਆਵਾਂ। ਉਤਮ ਮਤ ਮੇਰੇ ਹਿਰਦੇ ਤੂੰ ਆਓ ਧਿਆਵੋ ਗਾਵੋ। ਮਹਾਰਾਜ ਐਸੀ ਮਤ ਬਖਸ਼ੋ ਜਿਸ ਕਰਕੇ ਤੁਹਾਡੇ ਗੀਤ ਗਾਵਾਂ ਤੁਹਾਨੂੰ ਧਿਆਵਾਂ। ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਬਿਵੇਕਾ। ਮਹਾਰਾਜ ਐਸੀ ਕਿਰਪਾ ਕਰੋ ਚੰਗੀ ਸ੍ਰੇਸ਼ਟ ਮਤ ਮੈਨੂੰ ਬਖਸ਼ ਦਿਓ। ਕਹਿੰਦੇ ਜੇ ਸਾਰੇ ਬਾਲ ਹਾਰ ਕੇ ਸਾਰੀਆਂ ਚਤਰਾਈਆਂ ਛੱਡ ਕੇ ਗੁਰੂ ਦਰ ਤੇ ਆ ਜਾਵੇਗਾ ਬੰਦਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੈ, ਬਾਕੀ ਸਾਰੇ ਸਾਧਨ ਕੀਤਿਆਂ ਕਦੀ ਵੀ ਰੱਬ ਨਹੀਂ ਮਿਲਦਾ ਜੀ।
ਰਹਾਓ
ਬਸਰਾਮ ਦੇ ਕੇ ਕਿਰਪਾ ਕਰਦੇ ਹਨ।
ਮੋਨ ਭੈਉ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ।
ਪਹਿਲਾਂ ਕੁਝ ਕੁ ਸਾਧਨ ਗਿਣੇ ਸਨ, ਨੇਵਲੀ ਕਰਮ ਕਰਨੇ, ਵਿਆਕਰਨਾਂ ਪੜ੍ਹਨੀਆਂ, ਹੁਣ ਬਾਕੀ ਸਾਧਨਾਂ ਦਾ ਜ਼ਿਕਰ ਕਰਦੇ ਆ ਮਹਾਰਾਜ। ਕਹਿੰਦੇ ਨੇ ਮੋਨ ਭੈਉ ਕਰਪਾਤੀ ਰਹਿਓ। ਕਈ ਮੌਨ ਰੱਖ ਲੈਂਦੇ ਸਾਧ ਸੰਗਤ, ਕਹਿੰਦੇ ਮੌਨ ਰੱਖਿਆ ਕਦੇ ਰੱਬ ਨਹੀਂ ਮਿਲਿਆ। ਕਰਪਾਤੀ ਰਹਿਓ, ਕਈਆਂ ਨੇ ਹੱਥਾਂ ਨੂੰ ਪਾਤਰ ਬਣਾਇਆ ਹੁੰਦਾ, ਉਹ ਕੋਈ ਬਰਤਨ ਆਪਣੇ ਕੋਲ ਨਹੀਂ ਰੱਖਦੇ, ਜਿਹੜੀ ਚੀਜ਼ ਖਾਣ ਕੇ ਹੱਥਾਂ ਤੇ ਉਹਨਾਂ ਨੂੰ ਬਰਤਨ ਚ ਪਾ ਕੇ ਦਿਓ, ਉਹਨਾਂ ਬਰਤਨ ਵਿੱਚੋਂ ਕੱਢ ਕੇ ਹੱਥ ਤੇ ਪਾ ਲੈਣੀ ਹੈ, ਉਹਨਾਂ ਨੂੰ ਕਹਿੰਦੇ ਕਰਪਾਤੀ। ਇਹ ਵੀ ਇੱਕ ਫਿਰਕਾ ਚੱਲਦਾ ਹਿੰਦੁਸਤਾਨ ਵਿੱਚ ਸਾਧੂਆਂ ਦਾ, ਕਹਿੰਦੇ ਮੌਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਣ ਮਾਹੀ। ਕਈ ਕੱਪੜੇ ਹੀ ਨਹੀਂ ਪਾਉਂਦੇ, ਜੰਗਲਾਂ ਵਿੱਚ ਨੰਗੇ ਹੀ ਤੁਰੇ ਫਿਰਦੇ। ਮਹਾਰਾਜ ਕਹਿੰਦੇ ਭਾਈ ਇਉਂ ਕਦੀ ਰੱਬ ਨਹੀਂ ਮਿਲਿਆ ਹੈ।
ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ।
ਕਹਿੰਦੇ ਕਈ ਤੀਰਥਾਂ ਦੇ ਕਿਨਾਰਿਆਂ ਤੇ ਸਾਰੀ ਸਾਰੀ ਉਮਰ ਬਤੀਤ ਕਰ ਦਿੰਦੇ। ਤਟ ਤੀਰਥ, ਤਟ ਕਹਿੰਦੇ ਕਿਨਾਰੇ ਨੂੰ, ਤੀਰਥਾਂ ਦੇ ਕਿਨਾਰਿਆਂ ਤੇ ਰਹਿਣਾ। ਧਰਤੀ ਭਰਮਿਓ, ਸਾਰੀ ਧਰਤੀ ਦਾ ਸਾਧ ਸੰਗਤ ਭ੍ਰਮਣ ਕਰ ਲੈਣਾ, ਜਿੱਥੇ ਕਿਸੇ ਨੇ ਦਸ ਪਾਉਣੀ ਉਧਰ ਨੂੰ ਤੁਰ ਪੈਣਾ। ਕਈ ਯਾਤਰਾ ਵੀ ਨੰਗੇ ਪੈਰੀ ਕਰਦੇ ਆ। ਇੰਨਾ ਕੁਝ ਕਰਨ ਤੋਂ ਬਾਅਦ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਦੁਬਦਾ ਛੁਟਕੈ ਨਾਹੀ, ਬੰਦੇ ਦੀ ਦੁਬਦਾ ਹੀ ਨਹੀਂ ਜਾਂਦੀ, ਹੋਰ ਤਾਂ ਕੀ ਪ੍ਰਾਪਤੀ ਹੋਣੀ ਹੈ। ਉੱਪਰ ਸਾਧਨ ਗਿਣ ਕੇ ਮਹਾਰਾਜ ਨੇ ਆਖਿਆ ਬੰਦਾ ਪੰਜਾਂ ਵਿਕਾਰਾਂ ਤੋਂ ਨਹੀਂ ਬਚ ਸਕਦਾ। ਇੰਨੇ ਸਾਧਨ ਕਰਨ ਵਾਲਾ ਜਿਹੜਾ ਸਾਧ ਸੰਗਤ, ਇਹਦੇ ਮਨ ਚੋਂ ਦਵੈਤ ਨਹੀਂ ਨਿਕਲਦੀ, ਦੁਬਧਾ ਨਹੀਂ ਨਿਕਲਦੀ। ਇੰਨਾ ਕੁਝ ਕਰਨ ਤੋਂ ਬਾਅਦ ਭਾਵੇਂ ਨੰਗਾ ਤੁਰਿਆ ਫਿਰੇ, ਭਾਵੇਂ ਹਨੇਰੀਆਂ ਚੱਲਦਾ ਆਪਣੇ ਪਿੰਡੇ ਉੱਤੇ, ਭਾਵੇਂ ਕਰਪਾਤੀ, ਭਾਵੇਂ ਮੌਨ ਰੱਖੀ ਫਿਰਦਾ, ਮਹਾਰਾਜ ਕਹਿੰਦੇ ਦਵੈਤ ਤੋਂ ਹੀ ਨਹੀਂ ਬਚ ਸਕਦਾ, ਬਾਕੀ ਤਾਂ ਹੋਣਾ ਹੀ ਇਹਦੇ ਕੋਲ ਕੀ ਹੈ, ਬਾਕੀ ਤਾਂ ਕੀ ਪ੍ਰਾਪਤੀ ਹੋਵੇਗੀ। ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਪ੍ਰਥਮ ਯੁਗ ਮੈਂ ਤਾਪ ਕੋ ਤਾਪੈ ਸੁਧਾ ਵਿਪਾਸਾ ਸਹਿ ਕਰ ਸੋਏ, ਪੰਚਾਂਗਨ ਤਾਪੈ ਜਲ ਪੈਠ ਹੈ ਵਰਖਾ ਸਹਿ ਨਗਨ ਤਨ ਹੋਏ। ਕਈ ਪੰਜਾਂ ਧੂਣੀਆਂ ਨੂੰ ਤਪਾਉਂਦੇ ਗਰਮੀਆਂ ਚ, ਕਈ ਸਰਦੀਆਂ ਚ ਜਲ ਧਾਰੇ ਕਰਦੇ ਆ, ਕਈ ਨੰਗੇ ਪਿੰਡੇ ਤੁਰੇ ਫਿਰਦੇ ਸਾਰੀ ਸਾਰੀ ਉਮਰ ਜੰਗਲਾਂ ਚ, ਕਈ ਭੁੰਜੇ ਪਿੰਡਾਂ ਹੀ ਨਹੀਂ ਲਾਉਂਦੇ, ਐਸਾ ਪ੍ਰਣ ਕਰ ਲੈਂਦੇ ਆ। ਸੁਧਾ ਵਿਪਾਸਾ ਸਹਿ ਕਰ ਸੋਏ, ਸੁਧਾ ਕਹਿੰਦੇ ਨੇ ਭੁੱਖ ਨੂੰ, ਭੁੱਖ ਤੇ ਪਿਆਸ ਸਾਧ ਸੰਗਤ ਜਰਨੀ, ਐਵੇਂ ਫੁੱਲ ਪੱਤੇ ਖਾਈ ਜਾਣੇ ਪ੍ਰਸ਼ਾਦਾ ਤਿਆਗ ਦੇਣਾ। ਏਕ ਚਰਨ ਪਰ ਠਾਡੇ ਹੋਵਤ ਊਰਦ ਬਾਹੂ ਕਿਤੇ ਕਰੰਤ। ਕਈ ਕਹਿੰਦੇ ਇੱਕ ਪੈਰ ਦੇ ਭਾਰ ਖਲੋਤੇ ਰਹਿੰਦੇ ਆ ਕਿੰਨੇ ਕਿੰਨੇ ਸਾਲ, ਕਈ ਬਾਹਾਂ ਉੱਚੀਆਂ ਕਰਕੇ ਟੋਏ ਚ ਵੜ ਕੇ ਤਪੱਸਿਆ ਕਰਦੇ ਆ। ਕੈ ਲਟਕਟ ਹੈ ਉਲਟੇ ਪੱਗ ਕਰ ਚਾਹੇ ਪ੍ਰਸੰਨ ਹੋਏ ਭਗਵਾਨ। ਕਹਿੰਦੇ ਕਈ ਦੋਵੇਂ ਪੈਰ ਉੱਪਰ ਕਰਕੇ ਉਲਟੇ ਲਟਕੇ ਵੀ ਤਪੱਸਿਆ ਕਰਦੇ ਆ ਭਾਈ ਕਿਸੇ ਤਰ੍ਹਾਂ ਰੱਬ ਪ੍ਰਸੰਨ ਹੋ ਜਾਵੇ। ਵਿਦਵਾਨਾਂ ਨੇ ਲਿਖਿਆ ਇੱਦਾਂ ਨਹੀਂ ਰੱਬ ਪ੍ਰਸੰਨ ਹੁੰਦਾ, ਇਹ ਸਾਧਨ ਤਾਂ ਕਦੀ ਮਨਜ਼ੂਰ ਕੀਤੇ ਹੀ ਨਹੀਂ ਉਸ ਪ੍ਰਮਾਤਮਾ ਨੇ। ਉਲਟੇ ਲਟਕਣਾ, ਦੇਹੀ ਨੂੰ ਦੁੱਖ ਦੇਣਾ, ਜਲ ਧਾਰੇ ਕਰਨੇ, ਧੂਣੀਆਂ ਤਪਾਉਣੀਆਂ, ਇੱਕ ਪੈਰ ਦੇ ਭਾਰ ਖੜਨਾ, ਬਾਂਹ ਉੱਚੀ ਕਰਕੇ ਟੋਏ ਚ ਖੜ ਕੇ ਤਪੱਸਿਆ ਕਰਨੀ, ਕਹਿੰਦੇ ਨਹੀਂ ਨਹੀਂ। ਸੋ ਤਪ ਫਾਲਾ ਬਕਲੀ ਕਾਲ ਮੈਂ ਸਤ ਸੰਗਤ ਸੇਵਨ ਕਰੀ ਅੰਤ। ਕਹਿੰਦੇ ਨੇ ਇਹਦੇ ਨਾਲੋਂ ਕਿਤੇ ਸੌਖਾ ਤਰੀਕਾ ਬੰਦਾ ਸਤ ਸੰਗਤ ਕਰੇ, ਉਹਨਾਂ ਤਪਾਂ ਦਾ ਫਲ ਸਤ ਸੰਗਤ ਵਿੱਚ ਆਇਆ ਮਿਲ ਜਾਵੇਗਾ। ਜਲ ਢੋਵਨ ਔਰ ਲੱਕੜੀ ਲਿਆਵਨ ਕਰਨ ਬੀਜ ਨੂੰ ਪ੍ਰਭ ਸਮਰੰਤ। ਕਹਿੰਦੇ ਜਲ ਦੀ ਸੰਗਤਾਂ ਦੀ ਸੇਵਾ ਕਰਨੀ, ਇਉਂ ਲੰਗਰਾਂ ਵਿੱਚ ਸਾਧ ਸੰਗਤ ਲੰਗਰ ਪਕਾਉਣ ਦੀ ਸੇਵਾ ਕਰਨੀ, ਸੰਗਤਾਂ ਨੂੰ ਪੱਖੇ ਦੀ ਸੇਵਾ ਕਰਨੀ ਤੇ ਨਾਲ ਨਾਲ ਰਸਨਾ ਨਾਲ ਪ੍ਰਮਾਤਮਾ ਦਾ ਜਾਪ ਕਰਨਾ। ਕਹਿੰਦੇ ਕੋਈ ਵੀ ਹੁਣ ਉਹ ਕਠਿਨ ਤਪੱਸਿਆ ਕਰਨ ਦੀ ਲੋੜ ਨਹੀਂ, ਸੰਗਤ ਕੀਤਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ, ਸੰਗਤ ਕੀਤਿਆਂ ਦੁਬਧਾ ਚਲੀ ਜਾਵੇਗੀ। ਬੰਦਾ ਰੋਜ਼ ਸੰਗਤ ਕਰਨ ਵਾਲਾ ਤੇ ਸਾਧ ਸੰਗਤ, ਉਹਦਾ ਵਿਸ਼ਵਾਸ ਦ੍ਰਿੜ ਹੋ ਜਾਵੇਗਾ ਗੁਰੂ ਉੱਤੇ, ਫਿਰ ਉਹ ਦੁਬਧਾ ਚ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਨੇ ਇਹ ਬਾਕੀ ਦੇ ਕਰਮ ਕੀਤਿਆਂ ਤਾਂ ਮਨ ਵਿੱਚੋਂ ਦਵੈਤ ਹੀ ਨਹੀਂ ਨਿਕਲਦੇ, ਦੁਬਧਾ ਛੁਟਕਿਆ ਨਾਹੀਂ, ਬੰਦਾ ਦਵੈਤ ਚ ਤੁਰਿਆ ਫਿਰਦਾ, ਗੁਰਦੁਆਰੇ ਵੀ ਆਉਂਦਾ, ਹੋਰ ਥਾਵਾਂ ਤੇ ਵੀ ਚਲਿਆ ਜਾਂਦਾ, ਦਵੈਤ ਹੈ ਮਨ ਚ, ਪੱਕਾ ਭਰੋਸਾ ਹੀ ਨਹੀਂ, ਯਕੀਨ ਹੀ ਨਹੀਂ ਵੀ ਗੁਰਦੁਆਰੇ ਜਾਇਆ ਮੇਰੀ ਗੱਲ ਬਣ ਸਕਦੀ ਹੈ, ਮੈਨੂੰ ਸੁੱਖ ਮਿਲ ਸਕਦਾ, ਪਰਮਾਤਮਾ ਕਿਰਪਾ ਕਰੇਗਾ। ਇਹ ਯਤਨ ਕੀਤਿਆਂ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਦਵੈਤ ਚੋਂ ਨਹੀਂ ਨਿਕਲਦਾ, ਬਾਕੀ ਤਾਂ ਕੀ ਪ੍ਰਾਪਤੀ ਹੋਵੇਗੀ।
ਮਨ ਕਾਮਨਾ ਤੀਰਥ ਜਾਇ ਵਸਿਓ ਸਿਰ ਕਰਵਤ ਧਰਾਏ।
ਕਹਿੰਦੇ ਕਈ ਆਪਣੇ ਮਨ ਦੀ ਮਰਜ਼ੀ ਦੇ ਤੀਰਥ ਤੇ ਜਾ ਕੇ ਵਸਣ ਲੱਗ ਪੈਂਦੀ, ਅਥਵਾ ਮਨ ਕਾਮਨਾ ਤੀਰਥ ਮਣੀਕਰਨ ਨੂੰ ਵੀ ਆਖਿਆ। ਕਹਿੰਦੇ ਮਣੀਕਰਨ ਜਿੱਥੇ ਮਨ ਦੀ ਮਰਜ਼ੀ ਪੂਰੀ ਹੁੰਦੀ ਹੋਵੇ, ਮਨ ਦੀ ਇੱਛਾ ਪੂਰੀ ਕਰਨ ਵਾਲਾ ਕੋਈ ਤੀਰਥ ਮਸ਼ਹੂਰ ਹੋਵੇ, ਕਹਿੰਦੇ ਭਾਵੇਂ ਉਸ ਤੀਰਥ ਤੇ ਜਾ ਕੇ ਚਲਿਆ ਜਾਵੇ ਤੇ ਭਾਵੇਂ ਸਿਰ ਉੱਤੇ ਆਰਾ ਰਖਵਾ ਲਵੇ, ਸਿਰ ਕਰਵਤ ਧਰਾਏ, ਕਰਵਾਤਾਰੇ ਨੂੰ ਕਹਿੰਦੇ ਆ, ਕਿਉਂਕਿ ਪਹਿਲਾਂ ਕਾਂਸ਼ੀ ਵਿੱਚ ਸਾਧ ਸੰਗਤ ਇਹ ਪ੍ਰਚਲਿਤ ਸੀ ਗੱਲ ਭਾਈ, ਪੰਡਤਾਂ ਨੇ ਇਹ ਗੱਲ ਮਸ਼ਹੂਰ ਕਰ ਦਿੱਤੀ, ਜਿਹੜਾ ਬੰਦਾ ਜਿੰਨਾ ਮਰਜ਼ੀ ਪਾਪ ਸਾਰੀ ਉਮਰ ਕਰੀ ਜਾਵੇ, ਅਖੀਰਲੇ ਸਮੇਂ ਤੇ ਆਣ ਕੇ ਕਾਂਸ਼ੀ ਵਿੱਚ ਆਰੇ ਨਾਲ ਆਪਣਾ ਸੀਸ ਚਰਵਾ ਦੇਵੇ ਤੇ ਦਾਨ ਪੁੰਨ ਕਰਕੇ ਸਿੱਧਾ ਬਕੁੰਠਾਂ ਨੂੰ ਚਲਿਆ ਜਾਵੇ। ਇਸ ਗੋਰਿਆਂ ਦੀ ਸਰਕਾਰ ਜਦੋਂ ਹਿੰਦੁਸਤਾਨ ਤੇ ਸਾਧ ਸੰਗਤ ਇਹਨਾਂ ਦਾ ਰਾਜ ਹੋਇਆ, ਇਹਨਾਂ ਨੇ ਬੰਦ ਕਰਵਾਇਆ ਹੋਵਾਰਾ। ਕਾਂਸ਼ੀ ਚ ਆਰਾ ਚੱਲਦਾ ਸੀ ਕਿਉਂਕਿ ਸ਼ਿਵਜੀ ਦੀ ਵਿਛਾਈ ਨਗਰੀ ਪੰਡਿਆਂ ਨੇ ਮਸ਼ਹੂਰ ਕੀਤੀ। ਕਹਿੰਦੇ ਇੱਥੇ ਆਣ ਕੇ ਅਖੀਰਲੇ ਸਮੇਂ ਤੇ ਕੋਈ ਆਰੇ ਨਾਲ ਚਰਵਾ ਲਵੇ ਆਪਣੇ ਆਪ ਨੂੰ ਦਾਨ ਪੁੰਨ ਕਰਕੇ, ਉਹ ਬਕੁੰਠ ਨੂੰ ਹੀ ਜਾਵੇਗਾ। ਜਦੋਂ ਸਾਧ ਸੰਗਤ ਇਹਨਾਂ ਦੇ ਰਜਿਸਟਰ ਖੋਲ ਕੇ ਵੇਖੇ ਅੰਗਰੇਜ਼ਾਂ ਨੇ, ਤੇ ਉਹਨਾਂ ਨੇ ਵੇਖਿਆ ਵੀ ਆਹ ਤੁਸੀਂ ਲੋਕਾਂ ਨੂੰ ਤੇ ਬਹੁਤ ਸਾਰਿਆਂ ਨੂੰ ਚੀਰਿਆ, ਭਾਈ ਤੁਹਾਡਾ ਕੋਈ ਦਾਦਾ ਬਾਬਾ ਹੈ ਹੀ ਨਹੀਂ ਰਜਿਸਟਰ ਚ ਲਿਖਿਆ, ਭਾਈ ਤੁਸੀਂ ਬਕੁੰਠਾਂ ਨੂੰ ਕਿਵੇਂ ਜਾਂਦੇ ਜੇ? ਬਾਕੀ ਲੋਕਾਂ ਨੂੰ ਤੇ ਆਰੇ ਨਾਲ ਚੀਰ ਕੇ ਕਹਿੰਦੇ ਜੇ ਸਵਰਗ ਨੂੰ ਚਲਿਆ ਜਾਵੇ, ਭਾਈ ਤੁਹਾਨੂੰ ਨੀ ਸਵਰਗ ਵਿੱਚ ਜਾਣ ਦੀ ਲੋੜ। ਫਿਰ ਸਾਧ ਸੰਗਤ ਉਹਨਾਂ ਨੇ ਆਰਾ ਬੰਦ ਕਰਵਾਇਆ ਸੀ, ਨਹੀਂ ਤੇ ਪਹਿਲਾਂ ਕਾਂਸ਼ੀ ਚ ਆਰੇ ਲੱਗੇ ਸੀ। ਇਹ ਬੜੀ ਗੱਲ ਮਸ਼ਹੂਰ ਸੀ ਵੀ ਆਰੇ ਨਾਲ ਕੋਈ ਆਣ ਕੇ ਅਖੀਰਲੇ ਸਮੇਂ ਤੇ ਚਰਵਾ ਲੈ ਨਾ ਆਪਣੇ ਆਪ ਨੂੰ ਤੇ ਸਵਰਗ ਨੂੰ ਹੀ ਜਾਵੇਗਾ, ਪਰ ਦਾਨ ਪੁੰਨ ਸਾਰਾ ਕਰਕੇ। ਮਹਾਰਾਜ ਕਹਿੰਦੇ ਭਾਵੇਂ ਕੋਈ ਸਿਰ ਕਰਵਾ ਤਰਾਏ, ਭਾਵੇਂ ਕੋਈ ਆਰਾ ਵੀ ਕਿਉਂ ਨਾ ਆਪਣੇ ਸਿਰ ਤੇ ਰਖਵਾ ਲਵੇ।
ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਯਤਨ ਕਰਾਏ।
ਇਹੋ ਜੇ ਮਹਾਰਾਜ ਕਹਿੰਦੇ ਲੱਖਾਂ ਯਤਨ ਕਰ ਲਏ, ਮਨ ਦੀ ਮੈਲ ਹੀ ਨਹੀਂ ਉਤਰਦੀ। ਮਨ ਕੀ ਮੈਲ ਨਾ ਉਤਰੇ ਇਹ ਬਿਦ, ਭਾਵੇਂ ਕਾਂਸ਼ੀ ਚਲਿਆ ਜਾਵੇ, ਭਾਵੇਂ ਸਾਧ ਸੰਗਤ ਮਣੀਕਰਨ ਤੀਰਥ ਤੇ ਚਲਿਆ ਜਾਵੇ, ਭਾਵੇਂ ਆਰਾ ਸਿਰ ਤੇ ਰਖਵਾ ਲਵੇ, ਇਹਦੇ ਨਾਲ ਤਾਂ ਮਨ ਦੀ ਮੈਲ ਹੀ ਨਹੀਂ ਉਤਰਦੀ। ਜੇ ਲੱਖ ਯਤਨ ਕਰਾਏ, ਕਹਿੰਦੇ ਲੱਖਾਂ ਯਤਨ ਵੀ ਕਰ ਲਵੇ ਤੇ ਬੰਦੇ ਦੇ ਮਨ ਦੀ ਨਿਰਮਲਤਾ ਹੀ ਨਹੀਂ ਬਣਦੀ। ਜਿੰਨੀ ਦੇਰ ਮਨ ਨਹੀਂ ਸਾਧ ਸੰਗਤ ਪਵਿੱਤਰ ਹੁੰਦਾ, ਰੱਬ ਦੀ ਪ੍ਰਾਪਤੀ ਕਦੇ ਹੋ ਹੀ ਨਹੀਂ ਸਕਦੀ, ਕਿਉਂਕਿ ਮਨ ਹੀ ਤਾਂ ਜੋਤ ਰੂਪ ਹੈ ਤੇ ਉਹ ਜੋਤ ਸਾਨੂੰ ਨਜ਼ਰੀ ਨਹੀਂ ਪੈਂਦੀ, ਉਹ ਸਾਕਸ਼ਾਤ ਨਹੀਂ ਹੁੰਦੀ, ਉੱਤੇ ਵਿਕਾਰਾਂ ਤੇ ਸੰਸਕਾਰਾਂ ਦੀ ਮੈਲ ਹੈ। ਤੇ ਮੈਲ ਮਹਾਰਾਜ ਕਹਿੰਦੇ ਇਹਨਾਂ ਤਰੀਕਿਆਂ ਨਾਲ ਲੈਂਦੀ ਨਹੀਂ ਕਿਤੇ ਵੀ। ਉਵੇਂ ਕਿਸੇ ਨੇ ਮਹਾਂਪੁਰਸ਼ਾਂ ਨੂੰ ਪੁੱਛਿਆ, ਆਖਿਆ ਜੀ ਮਨ ਦੀ ਮੈਲ ਕਿੱਦਾਂ ਉਤਰ ਸਕਦੀ ਹੈ, ਕਿਉਂਕਿ ਇਹ ਤੇ ਕਈਆਂ ਜਨਮਾਂ ਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸਿਆਹ ਹੋ। ਮਹਾਰਾਜ ਕਈਆਂ ਜਨਮਾਂ ਦੀ ਤੁਸੀਂ ਕਹਿੰਦੇ ਜੇ ਮੈਲ ਲੱਗੀ ਹੈ ਤੇ ਕਾਲਾ ਸੁਆਹ ਵਰਗਾ ਹੋਇਆ, ਪਰ ਇਹ ਲੱਥੇ ਕਿਵੇਂ? ਤੇ ਸੱਤ ਪੁਰਸ਼ਾਂ ਨੇ ਦੱਸਿਆ, ਉਹ ਕਹਿੰਦੇ ਭਾਈ ਦੋ ਤਰੀਕੇ ਨੇ। ਉਵੇਂ ਤਾਂ ਸ਼ਬਦ ਦੇ ਸਾਧ ਸੰਗਤ ਜਲ ਦੇ ਨਾਲ ਇਹ ਮਨ ਧੋਤਾ ਜਾਂਦਾ ਹੈ, ਪਰ ਕਹਿੰਦੇ ਹੋਰ ਦੋ ਤਿੰਨ ਤਰੀਕੇ ਵੀ ਪ੍ਰਚਲਿਤ ਨੇ ਗੁਰੂ ਕੀ ਸਿੱਖੀ ਵਿੱਚ। ਇੱਕ ਤੇ ਕਹਿੰਦੇ ਜਦੋਂ ਸੰਗਤ ਪ੍ਰਸ਼ਾਦਾ ਛਕਦੀ ਤੇ ਸੰਗਤ ਦੇ ਜੂਠੇ ਬਰਤਨ ਮਾਂਜੇ ਤੇ ਇਹ ਨਾ ਸਮਝੇ ਵੀ ਇਹ ਸੰਗਤ ਦੀ ਜੂਠ ਹੈ, ਆਪਣੇ ਮਨ ਦੀ ਮੈਲ ਜਾਣ ਕੇ ਜਿੰਨੀ ਸਰਧਾ ਨਾਲ ਮਾਂਜ ਲਵੇਗਾ ਉਨੀ ਛੇਤੀ ਮਨ ਦੀ ਮੈਲ ਉਤਰੇਗੀ। ਤੇ ਦੂਸਰਾ ਸਾਧਨ ਦੱਸਿਆ, ਕਹਿੰਦੇ ਕਦੀ ਕਿਸੇ ਸਿੱਖ ਦੇ ਜੀਵਨ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ ਦਾ ਸਮਾਂ ਆ ਜਾਵੇ, ਸਰੋਵਰ ਦੀ ਸੇਵਾ ਲੱਗੀ ਹੋਵੇ ਤੇ ਹਜ਼ਾਰ ਕੰਮ ਛੱਡ ਕੇ ਉਸ ਸੇਵਾ ਵਿੱਚ ਜਾ ਕੇ ਹਿੱਸਾ ਪਾਵੇ, ਤਾਂ ਵੀ ਮਨ ਦੀ ਮੈਲ ਸਾਧ ਸੰਗਤ ਉਤਰ ਜਾਂਦੀ ਹੈ। ਕੁਝ ਅਸਥਾਨ ਐਸੇ ਨੇ ਜਿਨ੍ਹਾਂ ਬਾਰੇ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਅਟਲ ਬਚਨ ਹੋਏ, ਉਹਨਾਂ ਬਚਨਾਂ ਕਰਕੇ ਕਹਿੰਦੇ ਮਨ ਦੀ ਪਵਿੱਤਰਤਾ ਹੈ। ਹੋਰ ਮਨ ਨੂੰ ਧੋਣ ਦਾ ਸਾਧ ਸੰਗਤ ਸਾਧਨ ਹੀ ਕੋਈ ਨਹੀਂ। ਸਤ ਸੰਗਤ ਰੂਪੀ ਸਰੋਵਰ ਵਿੱਚ ਆਣ ਕੇ ਆਪਣੇ ਮਨ ਦਾ ਨਾਮ ਜਲ ਨਾਲ ਇਸ਼ਨਾਨ ਕਰਵਾਵੇ ਤੇ ਫਿਰ ਮਨ ਦੀ ਮੈਲ ਉਤਰੇਗੀ। ਮਹਾਰਾਜ ਕਹਿੰਦੇ ਨੇ ਭਾਈ ਸਿਰ ਤੇ ਆਰਾ ਧਰਵਾ ਲੈਣਾ, ਕਿਸੇ ਤੀਰਥ ਉੱਤੇ ਜਾ ਕੇ ਵਸ ਜਾਣਾ, ਇਸ ਤਰੀਕੇ ਨਾਲ ਤਾਂ ਮਨ ਦੀ ਮੈਲ ਹੀ ਨਹੀਂ ਉਤਰਦੀ ਹੈ।
ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਯਤਨ ਕਰਾਏ।
ਕਹਿੰਦੇ ਲੱਖਾਂ ਯਤਨ ਕਰਕੇ ਵੇਖ ਲਵੇ, ਇਹਨਾਂ ਤਰੀਕਿਆਂ ਨਾਲ ਮਨ ਦੀ ਮੈਲ ਨਹੀਂ ਉਤਰਦੀ ਜੀ।
ਮਨ ਕਾਮਨੀ ਹੈ ਵਰਗੈਵਰ, ਬਹੁ ਬਿਦ ਦਾਨ ਦਾਤਾਰਾ।
ਕਹਿੰਦੇ ਕਣਕ ਕਾਮਨੀ ਹੈ ਵਰਗੈਵਰ, ਬਹੁ ਬਿਦ ਦਾਨ ਦਾਤਾਰਾ। ਪਹਿਲਾਂ ਮਹਾਰਾਜ ਨੇ ਸਾਧ ਸੰਗਤ ਯੋਗ ਆਸਣ ਦੇ ਸਾਧਨ ਦੱਸੇ, ਫਿਰ ਉਹਨਾਂ ਨੇ ਤੀਰਥਾਂ ਤੇ ਇਸ਼ਨਾਨ ਦੀ ਗੱਲ ਕੀਤੀ ਤੇ ਹੁਣ ਦਾਨ ਦਾ ਜ਼ਿਕਰ ਕਰਦੇ। ਭਾਈ ਦਾਨ ਦਿੱਤਿਆਂ ਭਲਾ ਗੱਲ ਬਣ ਸਕਦੀ ਹੈ? ਕਹਿੰਦੇ ਕਿੰਨਾ ਕੁ ਕੋਈ ਦਾਨ ਦੇ ਸਕਦਾ। ਕਣਕ ਕਾਮਨੀ ਹੈਵਰ ਗੈਵਰ, ਕਣਕ ਸੋਨੇ ਨੂੰ ਕਹਿੰਦੇ, ਕਾਮਨੀ ਇਸਤਰੀ ਨੂੰ, ਹੈਵਰ ਸਾਧ ਸੰਗਤ ਘੋੜਿਆਂ ਨੂੰ ਤੇ ਗੈਵਰ ਹਾਥੀਆਂ ਨੂੰ। ਕਹਿੰਦੇ ਕੋਈ ਬਹੁਤ ਵੱਡਾ ਦਾਨੀ ਹੋਵੇ, ਰੋਜ਼ ਮਨ ਮਨ ਪੱਕਾ ਸੋਨਾ ਦਾਨ ਕਰੇ, ਆਪਣੀ ਇਸਤਰੀ ਦਾਨ ਕਰੇ, ਕਿਉਂਕਿ ਪਹਿਲਾਂ ਲੋਕ ਵੱਡੇ ਇਸਤਰੀ ਵੀ ਦਾਨ ਕਰਦੇ ਸਨ। ਦਾਨ ਕਰਨੀ, ਉਸੇ ਵੇਲੇ ਪੰਡਤੋਂ ਉਹਦਾ ਮੁੱਲ ਪਾਉਣਾ, ਉਹਨੇ ਪੈਸੇ ਦੇ ਦੇਣੇ, ਇਸਤਰੀ ਨਾਲ ਹੀ ਲੈ ਆਉਣੀ, ਆਖਣਾ ਇਸਤਰੀ ਦਾਨ ਕਰ ਦਿੱਤੀ ਹੈ। ਇੱਦਾਂ ਰੋਜ਼ ਹੀ ਦਾਨ ਕਰਨੀ। ਕਹਿੰਦੇ ਕੋਈ ਸੋਨਾ ਦਾਨ ਕਰੇ, ਇਸਤਰੀ ਦਾਨ ਕਰੇ, ਕਣਕ ਕਾਮਣੀ ਹੈਵਰ ਗੈਵਰ। ਕਹਿੰਦੇ ਸ੍ਰੇਸ਼ਟ ਵੱਡੇ ਕੀਮਤੀ ਘੋੜੇ ਲੈ ਕੇ ਦਾਨ ਕਰੇ, ਹਾਥੀ ਲੈ ਕੇ ਦਾਨ ਕਰੇ ਤੇ ਬੜੇ ਤਰੀਕਿਆਂ ਨਾਲ ਦਾਨ ਕਰੇ, ਜਿਵੇਂ ਕਿਸੇ ਨੇ ਦੱਸ ਪਾਈ, ਉਸੇ ਤੀਰਥ ਉੱਤੇ ਜਾ ਕੇ ਭਾਵੇਂ ਕਿਉਂ ਨਾ ਦਾਨ ਕਰ ਦੇਵੇ ਕੋਈ।
ਅੰਨ ਵਸਤਰ ਭੂਮ ਬੁਹਾਰ ਪੇ ਨਹਿ ਮਿਲੀ ਹੈ ਹਰ ਦੁਆਰਾ।
ਮਹਾਰਾਜ ਕਹਿੰਦੇ ਕੋਈ ਅੰਨ ਦਾਨ ਕਰੀ ਜਾਵੇ, ਵਸਤਰ ਦਾਨ ਕਰੀ ਜਾਵੇ, ਇਸ ਤਰੀਕੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਹਾਂ, ਇੱਕ ਗੱਲ ਜ਼ਰੂਰ ਹੈ ਭਾਈ, ਜੇ ਨਾਮ ਜਪ ਕੇ ਸਾਧਨ ਨਾਲ ਕਰਦਾ ਤੇ ਫੇਰ ਸਫਲ ਹੈ, ਕਿਉਂਕਿ ਇਹਨਾਂ ਸਾਧਨਾ ਕਰਕੇ ਮਨ ਵਿੱਚ ਭਗਤੀ ਭਾਵਨਾ ਪੈਦਾ ਹੁੰਦੀ ਹੈ ਤੇ ਨਾਮ ਨੇ ਸਾਧ ਸੰਗਤ ਤਾਰ ਦੇਣਾ। ਪਰ ਜੇ ਬੰਦਾ ਨਾਮ ਕੋਈ ਨਹੀਂ ਜਪਦਾ, ਜਿੰਨੇ ਮਰਜ਼ੀ ਸਾਧਨ ਕਰੀ ਜਾਏ, ਅੰਨ ਵਸਤਰ ਜੋ ਮਰਜ਼ੀ ਸਾਧ ਸੰਗਤ ਦਾਨ ਦੇਈ ਜਾਵੇ, ਪਰ ਜੇ ਨਾਲ ਨਾਮ ਨਹੀਂ, ਕੱਲੇ ਦਾਨ ਨੇ, ਕੱਲੇ ਇਸ਼ਨਾਨ ਨੇ, ਕੱਲੇ ਯੋਗ ਦੇ ਅੱਠਾਂ ਅੰਗਾਂ ਨੇ, ਕੱਲੇ ਨਿਉਲੀ ਕਰਮ ਨੇ, ਕੱਲੇ ਸਵਾਸਾਂ ਦੇ ਅਭਿਆਸ ਨੇ, ਕਿਸੇ ਬੰਦੇ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਤਾਰਨਾ ਨਹੀਂ ਹੈ।
ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ।
ਕਹਿੰਦੇ ਨੇ ਠਾਕਰਾਂ ਦੀ ਪੂਜਾ ਕਰਨੀ, ਡੰਡੋਤ ਬੰਧਨ ਕਰਨੀ, ਉਹਨਾਂ ਦੇ ਅੱਗੇ ਸਾਧ ਸੰਗਤ ਤਿਲ ਤੇ ਚੌਲ ਅਰਪਣ ਕਰਨੇ, ਖਟ ਕਰਮਾ ਰਤ ਰਹਿਤਾ, ਛੇ ਕਰਮ ਹੁੰਦੇ ਆ, ਜੱਗ ਕਰਨੇ, ਕਰਾਉਣੇ, ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ। ਇਹ ਬ੍ਰਾਹਮਣ ਦੇ ਛੇ ਕਰਮ ਬੜੇ ਪ੍ਰਚਲਿਤ ਰਹੇ ਪਹਿਲਾਂ। ਕਹਿੰਦੇ ਨੇ ਇਹ ਛੇ ਕਰਮ ਵੀ ਭਾਵੇਂ ਕੋਈ ਕਰਦਾ ਹੋਵੇ, ਭਾਵੇਂ ਪੂਜਾ ਠਾਕਰਾਂ ਦੀ ਕਰਦਾ ਹੋਵੇ, ਭਾਵੇਂ ਉਹਨਾਂ ਉੱਤੇ ਸਧੂਰ ਤੇ ਚੌਲ ਕਿਉਂ ਨਾ ਛਿੜਕਦਾ ਹੋਵੇ।
ਹੋ ਹੋ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ।
ਮਹਾਰਾਜ ਕਹਿੰਦੇ ਨੇ ਹੋ ਹੋ ਕਰਦਿਆਂ ਸਗੋਂ ਬੰਧਨ ਵਿੱਚ ਬੰਦਾ ਪੈ ਜਾਂਦਾ, ਇਸ ਜੁਗਤੀ ਨਾਲ ਵੀ ਪ੍ਰਮਾਤਮਾ ਕਦੇ ਨਹੀਂ ਮਿਲਦਾ ਹੈ।
ਜੋਗ ਸਿਧਾਸਣ ਚੁਰਾਸੀ ਹੀ ਇਹ ਭੀ ਕਰ ਰਹਿਆ।
ਕਹਿੰਦੇ ਨੇ ਜੋਗ ਤੇ ਚੁਰਾਸੀ ਸਿੱਧ ਜਿਹੜੇ ਨੇ ਉਹਨਾਂ ਵਾਲੇ ਸਾਰੇ ਸਾਧ ਸੰਗਤ ਜਿਹੜੇ ਆਸਣ ਨੇ, ਕਦੇ ਪਦਮ ਆਸਣ ਲਾਉਣਾ, ਰੀੜ ਦੀ ਹੱਡੀ ਨੂੰ ਸਿੱਧੇ ਕਰਕੇ ਬੈਠਣਾ, ਕਦੇ ਕੰਨਾਂ ਚ ਉਂਗਲੀਆਂ ਦੇ ਲੈਣੀਆਂ। ਕਹਿੰਦੇ ਨੇ ਇਹ 84 ਆਸਣ ਨੇ ਜਿਹੜੇ ਜੋਗੀਆਂ ਵਾਲੇ ਤੇ ਸਿੱਧਾਂ ਵਾਲੇ, ਇਹ ਵੀ ਕਰ ਕਰਕੇ ਵੇਖੇ ਹਨ।
ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ।
ਇਹਦੇ ਨਾਲ ਕੀ ਹੋਵੇਗਾ, ਕਹਿੰਦੀ ਉਮਰ ਤੇ ਲੰਮੀ ਹੋ ਜਾਵੇਗੀ ਸਵਾਸਾਂ ਨੂੰ ਦਸਮ ਦਵਾਰ ਵਿੱਚ ਰੋਕ ਕੇ, ਪਰ ਪਰਮਾਤਮਾ ਦੀ ਪ੍ਰਾਪਤੀ ਕੋਈ ਨਾ। ਵੱਡੀ ਆਰਜਾ ਉਮਰ ਲੰਮੀ ਹੋ ਜਾਵੇਗੀ, ਕਿਉਂਕਿ ਜੋਗੀ ਆਪਣੀ ਲੰਮੀ ਉਮਰ ਕਰ ਲੈਂਦੇ ਆ, ਸਵਾਸ ਰੋਕ ਲੈਂਦੇ ਦਸਮ ਦਵਾਰ ਵਿੱਚ, ਸਵਾਸਾਂ ਦੀ ਗਿਣਤੀ ਹੁੰਦੀ ਸਾਧ ਸੰਗਤ, ਜੇ ਉਹ ਗਿਣਤੀ ਰੋਕ ਲਈ ਉਮਰ ਜ਼ਰੂਰ ਲੰਮੀ ਹੋ ਜਾਏਗੀ, ਪਰ ਕੋਈ ਪ੍ਰਮਾਤਮਾ ਨੂੰ ਮਿਲ ਪਿਆ ਇਹ ਕਦੇ ਨਹੀਂ ਹੋਇਆ। ਵੱਡੀ ਆਰਜਾ ਫਿਰ ਜਨਮੈ, ਕਹਿੰਦੇ ਵਾਰ ਵਾਰ ਜੰਮੇਗਾ, ਹਰ ਸਿਓ ਸੰਗ ਨਾ ਗਹਿਆ, ਪ੍ਰਮਾਤਮਾ ਦੀ ਸੰਗਤ ਫਿਰ ਵੀ ਨਹੀਂ ਮਿਲਦੀ। ਕਲਗੀਧਰ ਪਾਤਸ਼ਾਹ ਜਿਸ ਵੇਲੇ ਮੁਕਤਸਰ ਸਾਹਿਬ ਦੇ ਕੋਲ ਦੀ ਲੰਘਣ ਲੱਗੇ ਖਦਰਾਣੇ ਦੀ ਢਾਬ ਨੂੰ ਜਾਂਦਿਆਂ, ਤੇ ਮਤੇ ਦੀ ਸਰਾਂ ਕੋਲ ਸਾਧ ਸੰਗਤ ਮਹਾਰਾਜ ਨੇ ਉਤਾਰਾ ਕੀਤਾ ਤੇ ਇੱਕ ਬੜੀ ਲੰਮੀ ਉਮਰ ਵਾਲਾ ਜੋਗੀ ਆਇਆ। ਉਹਨੇ ਵੇਖ ਕੇ ਸੰਗਤ ਤੇ ਆਪਣੇ ਚੇਲਿਆਂ ਨੂੰ ਪੁੱਛਿਆ ਵੀ ਇਹ ਕੌਣ ਹੈ? ਕਹਿੰਦੇ ਜੀ ਇਹ ਨੇ ਦਸਵੇਂ ਪਾਤਸ਼ਾਹ ਜਿਨ੍ਹਾਂ ਦੀ ਬੜੀ ਚਰਚਾ ਚੱਲਦੀ ਹੈ, ਕਲਗੀਧਰ ਪਾਤਸ਼ਾਹ ਇਧਰੋਂ ਲੰਘ ਰਹੇ ਆ। ਉਹਨੇ ਵੇਖਿਆ ਭਾਈ ਵਾਕਿਆ ਹੀ ਇਹਨਾਂ ਦਾ ਸੁਣਿਆ ਤਾਂ ਬਹੁਤ ਹੈ। ਕਹਿੰਦੇ ਕਿੰਨੀ ਕੁ ਉਮਰ ਹੈ? ਕਿਸੇ ਨੇ ਦੱਸਿਆ ਵੀ 40 ਦੇ ਲਾਗੇ ਬੰਨੇ ਹੈ। ਇਤਿਹਾਸ ਪਿਆ ਕਹਿੰਦਾ ਫਿਰ ਕਾਹਦਾ ਗੁਰੂ ਹੈ ਇਹ ਤੇ ਅਜੇ ਉਮਰ ਹੀ ਸਾਰੀ 40 ਸਾਲ ਦੇ ਲਾਗੇ ਬੰਨੇ, ਜਵਾਨ ਹੈ, ਕਿਸੇ ਨੂੰ ਇਹਨੇ ਕੀ ਤਾਰਨਾ? ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ ਇਸ ਜੋਗੀ ਨੂੰ। ਜਦੋਂ ਆਣ ਕੇ ਮਿਲਿਆ ਬੜਾ ਹੰਕਾਰੀ, 500 ਸਾਲ ਦੇ ਲਾਗੇ ਬੰਨੇ ਸਾਧ ਸੰਗਤ ਦੀ ਉਮਰ ਸੀ। ਕਹਿੰਦੇ ਯੋਗ ਅਭਿਆਸ ਕਰਕੇ ਇਹਨੇ ਇੰਨੀ ਲੰਮੀ ਕੀਤੀ। ਜਦੋਂ ਮਹਾਰਾਜ ਦੇ ਕੋਲ ਬਹਿ ਗਿਆ ਤੇ ਸਤਿਗੁਰਾਂ ਨੇ ਆਖਿਆ ਜੋਗੀ ਜੀ ਇਹ ਇੰਨਾ ਮੋਹ ਕਿਉਂ ਕਰਦੇ? ਜੇ ਕੱਪੜਾ ਪੁਰਾਣਾ ਹੋ ਗਿਆ, ਹੁਣ ਇਹਨੂੰ ਛੱਡ ਦਿਓ। ਜੋਗੀ ਨੂੰ ਸਾਧ ਸੰਗਤ ਬੜੀ ਹੈਰਾਨੀ ਹੋਈ ਵੀ ਮੇਰੀ ਉਮਰ ਦਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਮਹਾਰਾਜ ਨੇ ਆਖਿਆ ਜੇ ਹੋਰ ਵੀ 500 ਸਾਲ ਹੋ ਜਾਏਗੀ ਤਾਂ ਕੀ ਫਰਕ ਪਏਗਾ? ਰੱਬ ਨਾਲ ਕੋਈ ਮਿਲਾਪ ਨਹੀਂ ਹੋ ਚੱਲਿਆ, ਇਹ ਤਨ ਦਾ ਕੱਪੜਾ ਪੁਰਾਣਾ ਹੋਇਆ, ਇਹਨੂੰ ਛੱਡੋ ਤੇ ਤੁਹਾਨੂੰ ਨਵਾਂ ਮਿਲੇ, ਇਹ ਰਹਿਣ ਦੇ। ਹੁਣ ਉਦੋਂ ਮਹਾਰਾਜ ਦੇ ਫਿਰ ਚਰਨੀ ਪਿਆ। ਮਹਾਰਾਜ ਕਹਿੰਦੇ ਭਾਈ ਇਹ ਸਾਰੇ ਆਸਣ ਕੀਤੀਆਂ ਸਿੱਧਾਂ ਵਾਲੇ ਜੋਗੀਆਂ ਵਾਲੇ, ਉਮਰ ਤੇ ਲੰਮੀ ਹੋ ਜਾਵੇਗੀ, ਪਰ ਕੋਈ ਆਖੇ ਵੀ ਲੰਮੀ ਉਮਰ ਹੋਣ ਕਰਕੇ ਪ੍ਰਮਾਤਮਾ ਵੀ ਮਿਲ ਪਿਆ? ਲੰਮੀ ਉਮਰ ਨਾਲ ਸਾਧ ਸੰਗਤ ਬੰਦਾ ਕਦੇ ਨਹੀਂ ਰੱਜਿਆ। ਕੋਈ ਆਪਾਂ ਨੂੰ ਇਹੋ ਜਿਹਾ ਸਾਧੂ ਮਿਲ ਪਵੇ ਜਿਹੜਾ ਆਖੇ ਮੈਂ ਤੇਰੀ 100 ਸਾਲ ਉਮਰ ਵਧਾ ਦਿੰਦਾ, ਉਹ 100 ਕੱਟਣ ਤੋਂ ਬਾਅਦ ਆਪਾਂ ਦੂਜਾ ਸਾਧੂ ਲੱਭਦੇ ਫਿਰਨਾ, ਕੋਈ ਹੁਣ ਹੋਰ 100 ਵਧਾਉਣ ਵਾਲਾ ਲੱਭ ਪਵੇ, ਦੇਵਨੇਤ ਨਾਲ ਆਪਾਂ ਨੂੰ ਹੋਰ ਲੱਭ ਪਵੇ, ਉਹ ਆਖੇ ਲੈ ਮੈਂ 200 ਵਧਾ ਦਿੰਦਾ, ਤੇ ਜਦੋਂ 200 ਮੁੱਕਿਆ ਰੱਜਣਾ ਆਪਾਂ ਫੇਰ ਨਹੀਂ ਕਹਿਣਾ ਵੀ ਹੁਣ ਕੋਈ ਹੋਰ ਮਿਲ ਪਏ ਜਿਹੜਾ 500 ਕਰ ਦੇਵੇ। ਲੰਮੀ ਉਮਰ ਦੇ ਨਾਲ ਬੰਦਾ ਰੱਜਿਆ ਨਹੀਂ ਤੇ ਲੰਮੀ ਉਮਰ ਵਾਲੇ ਨੂੰ ਰੱਬ ਮਿਲ ਪਏ, ਇਹ ਕੋਈ ਗਰੰਟੀ ਨਹੀਂ ਹੈ ਜੀ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ।
ਜਿਨ੍ਹਾਂ ਨੇ ਰਾਜਿਆਂ ਵਾਲੀਆਂ ਲੀਲਾਂ ਵੀ ਕੀਤੀਆਂ, ਜਿਨ੍ਹਾਂ ਦੇ ਹੁਕਮ ਅਟਲ ਚੱਲਦੇ ਸਨ, ਕੋਈ ਮੋੜਦਾ ਨਹੀਂ ਸੀ, ਇੰਨਾ ਰਾਜ ਭਾਗ ਚੱਲਦਾ ਸੀ, ਉਹ ਵੀ ਕੋਈ ਰੱਬ ਨੂੰ ਨਹੀਂ ਮਿਲ ਪਏ।
ਸੇਜ ਸੋਹਣੀ ਚੰਦਨ ਚੋਆ ਨਰਕ ਘੂਰ ਕਾ ਦੁਆਰਾ।
ਕਹਿੰਦੇ ਸੋਹਣੀਆਂ ਸੇਜਾਂ ਦੇ ਸੁੱਖ ਮੰਨਣੇ, ਇਹ ਵੀ ਨਰਕਾਂ ਦਾ ਹੀ ਦਰਵਾਜ਼ਾ ਖੋਲਣਾ ਹੈ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਹੁਣ ਪੰਜਵੇਂ ਪਾਤਸ਼ਾਹ ਜੀ ਨੇ ਸਿਧਾਂਤ ਦੱਸਿਆ ਵੀ ਜੇ ਸਾਰੇ ਸਾਧਨ ਰੱਬ ਤੱਕ ਨਹੀਂ ਲੈ ਕੇ ਜਾਂਦੇ ਫਿਰ ਕਰਨਾ ਕੀ ਹੈ? ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ ਸਤ ਸੰਗਤ ਕਰਦਿਆਂ ਹੋਇਆਂ ਹਰੀ ਦੀ ਕੀਰਤੀ ਕਰਨੀ, ਪਰਮੇਸ਼ਰ ਦੀ ਵਡਿਆਈ ਕਰਨੀ ਸਤ ਸੰਗਤ ਵਿੱਚ ਬੈਠ ਕੇ ਜੀ।
ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਪਰ ਸੰਗਤ ਸਾਰਿਆਂ ਨੂੰ ਨਹੀਂ ਮਿਲਦੀ। ਕਹਿੰਦੇ ਕਹੋ ਨਾਨਕ ਤਿਸ ਭੈਉ ਪ੍ਰਾਪਤ, ਇਹ ਸੰਗਤ ਵਿੱਚ ਬਹਿ ਕੇ ਪ੍ਰਮਾਤਮਾ ਦੇ ਗੁਣ ਉਸੇ ਨੂੰ ਪ੍ਰਾਪਤ ਹੁੰਦੇ ਹਨ। ਪੁਰਬ ਲਿਖੇ ਕਾ ਲਹਿਣਾ, ਜਿਹਦਾ ਪੂਰਬਲਾ ਕੋਈ ਚੰਗਾ ਲੇਖ ਲਿਖਿਆ ਹੋਵੇ ਮਹਾਰਾਜ ਨੇ, ਉਹ ਸੰਗਤ ਕਰਦਾ ਤੇ ਫਿਰ ਪਰਮਾਤਮਾ ਦੀ ਵਡਿਆਈ ਕਰਦਾ ਹੈ।
ਤੇਰੋ ਸੇਵਕ ਇਹ ਰੰਗ ਮਾਤਾ,
ਮਹਾਰਾਜ ਤੁਹਾਡਾ ਸੇਵਕ ਤੇ ਤੁਹਾਡੇ ਚਰਨਾਂ ਦੇ ਪ੍ਰੇਮ ਦੇ ਰੰਗ ਵਿੱਚ ਮਸਤ ਹੋਇਆ ਹੈ।
ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ,
ਮਹਾਰਾਜ ਤੁਸੀਂ ਦੀਨਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ, ਸਾਡੇ ਤੇ ਵੀ ਕਿਰਪਾ ਕਰੋ। ਤੁਹਾਡੇ ਚਰਨਾਂ ਦੇ ਪ੍ਰੇਮ ਵਿੱਚ ਹਰ ਹਰ ਕੀਰਤਨ ਇਹੋ ਮਨ ਰਾਤਾ, ਤੁਹਾਡੀ ਮਹਾਰਾਜ ਕੀਰਤੀ ਵਿੱਚ, ਤੁਹਾਡੀ ਵਡਿਆਈ ਵਿੱਚ, ਤੁਹਾਡੇ ਪ੍ਰੇਮ ਵਿੱਚ ਸਾਡਾ ਮਨ ਸਦਾ ਵਾਸਤੇ ਰੰਗਿਆ ਰਹੇ। ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਜਿਸ ਵਿੱਚ ਸਾਰੇ ਪ੍ਰਚਲਿਤ ਸਾਧਨ ਗਿਣ ਕੇ ਅਖੀਰ ਮਹਾਰਾਜ ਨੇ ਸਿਧਾਂਤ ਇਹ ਦੱਸਿਆ ਵੀ ਸੱਤ ਸੰਗਤ ਕਰਕੇ ਪਰਮਾਤਮਾ ਦੀ ਵਡਿਆਈ ਕਰਨੀ। ਸਿਰਫ ਇੱਕੋ ਹੀ ਸਾਧਨ ਅੱਜ ਕੱਲ੍ਹ ਪ੍ਰਚਲਿਤ ਹੈ ਜਿਹੜਾ ਰੱਬ ਨੂੰ ਮਿਲਾ ਸਕਦਾ ਹੈ, ਬਾਕੀ ਨਾ ਨੇਤੀ ਧੋਤੀ, ਨਾ ਨਿਉਲੀ ਕਰਮ, ਨਾ ਦਾਨ ਪੁੰਨ, ਨਾ ਤੀਰਥਾਂ ਦੇ ਇਸ਼ਨਾਨ, ਨਾ ਤੀਰਥਾਂ ਤੇ ਜਾ ਕੇ ਵਸਣਾ, ਨਾ ਆਰਿਆਂ ਥੱਲੇ ਆਪਣੇ ਆਪ ਨੂੰ ਚੜਾਉਣਾ, ਇਹਨਾਂ ਸਾਧਨਾਂ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਪਰਮਾਤਮਾ ਦੇ ਮਿਲਾਪ ਵਾਸਤੇ ਸਾਧ ਸੰਗਤ ਇੱਕੋ ਹੀ ਇੱਕ ਸਾਧਨ ਹੈ ਤੇ ਉਹ ਹੈ ਸਤ ਸੰਗਤ, ਪਰਮਾਤਮਾ ਦੀ ਵਡਿਆਈ ਕਰਨੀ। ਗੁਰੂ ਸਾਹਿਬ ਕਿਰਪਾ ਕਰਨ ਇਹ ਸੰਗਤ ਦਾ ਤੇ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਸਾਨੂੰ ਮਿਲਦਾ ਰਹੇ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਹੁੰਦੀਆਂ ਨੇ ਹੋਈਆਂ, ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ।
ਤੇਰੋ ਸੇਵਕ ਹੈ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।